ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਥਾਕੇ ਬਹੁਵਿਧ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ। ਪੌੜੀ ਥਥਾ ਥਿਰ ਕੋ ਨਹੀਂ ਕਾਏ ਪਸਾਰਹੁ ਪਾਵ। ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ। ਥੈਲੀ ਸੰਚਹੋ ਸ਼੍ਰਮ ਕਰੋ ਥਾਕ ਪ੍ਰਹੋ ਗਾਵਾਰ। ਮਨ ਕੈ ਕਾਮਨਾ ਆਵੈ ਅੰਤੇ ਅਵਸਰ ਬਾਰ। ਥਿਤ ਪਾਵਹੁ ਗੋਬਿੰਦ ਭਜਹੁ ਸੰਤਹ ਕੀ ਸਿਖ ਲੇਹੁ। ਪ੍ਰੀਤ ਕਰਹੁ ਸਦ ਏਕ ਸਿਉ ਆਸਾ ਚਾ ਅਸਨੇਹੁ। ਕਾਰਨ ਕਰਨ ਕਰਾਵਨੋ ਸਭ ਵਿਦ ਏਕੈ ਹਾਥ। ਜਿਤ ਜਿਤ ਲਾਵਹੁ ਤਿਤ ਤਿਤ ਲਗੈ ਨਾਨਕ ਜੰਤ ਅਨਾਥ। ਸਲੋਕ ਥਾਕੇ ਬਹੁਵਿਧ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਨੂੰ ਕੀ ਮਿਲਦਾ ਹੈ, ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਕਿਹੜੀ ਦਾਤ ਤੋਂ ਵਾਂਝੇ ਰਹਿ ਜਾਂਦੇ ਹਨ। ਤਾਂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਆਖਿਆ ਸੀ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ। ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ, ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਮਨੁੱਖ ਸਾਰੀ ਜ਼ਿੰਦਗੀ ਮਿਹਨਤ ਕਰਕੇ ਮੁਸ਼ੱਕਤ ਕਰਕੇ ਜੋ ਚੀਜ਼ ਨਹੀਂ ਪ੍ਰਾਪਤ ਕਰ ਸਕਦਾ, ਜੇ ਸਤਿਗੁਰੂ ਦੀ ਮਿਹਰ ਹੋ ਜਾਵੇ ਉਹ ਸੁਤੇ ਸਿੱਧ ਹੀ ਅਤੇ ਆਸਾਨੀ ਦੇ ਨਾਲ ਹੀ ਉਹ ਚੀਜ਼ ਮਿਲ ਜਾਂਦੀ ਹੈ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਉੱਤੇ ਉਸ ਮਾਲਕ ਦੀ ਨਦਰੇ ਕਰਮ ਮਿਹਰ ਦੀ ਨਜ਼ਰ ਹੁੰਦੀ ਹੈ ਉਹਨਾਂ ਨੂੰ ਸੇਵਾ ਅਤੇ ਸਿਮਰਨ ਦੀ ਕਾਰ ਵਿੱਚ ਲਾ ਦਿੰਦਾ। ਜਿਹੜੇ ਗੁਰਸਿੱਖ ਮਾਈ ਭਾਈ ਸੇਵਾ ਸਿਮਰਨ ਦੀ ਕਾਰ ਵਿੱਚ ਲੱਗ ਜਾਂਦੇ ਹਨ, ਨਾਨਕ ਨਦਰੀ ਨਦਰ ਨਿਹਾਲ, ਉਹਨਾਂ 'ਤੇ ਨਦਰ ਦਾ ਮਾਲਕ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਉਹਨਾਂ ਨੂੰ ਨਿਹਾਲ ਕਰ ਦਿੰਦਾ, ਉਹਨਾਂ ਨੂੰ ਕਿਰਤਾਰਥ ਕਰ ਦਿੰਦਾ, ਉਹਨਾਂ ਨੂੰ ਮਹਾਨ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰ ਦਿੰਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨੇ, ਗੁਰੂ ਚਰਨਾਂ ਵਿੱਚ ਬੈਠ ਕੇ ਪਵਿੱਤਰ ਬਾਣੀ ਨੂੰ ਸਰਵਣ ਕਰਨਾ, ਇਹ ਹਰ ਗੁਰਸਿੱਖ ਮਾਈ ਭਾਈ ਦਾ ਧਾਰਮਿਕ ਫਰਜ਼ ਹੈ। ਕਿਉਂ? ਸਤਿਗੁਰੂ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਗੱਲ ਸਮਝਾਈ ਹੈ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੁ ਸੁਣਹੁ ਪੜ੍ਹਹੁ ਨਿਤ ਭਾਈ, ਗੁਰਪੁਰੈ ਤੂੰ ਰੱਖਿਆ। ਇਸ ਬਾਣੀ ਨੂੰ ਗਾਉਣਾ ਵੀ ਹੈ, ਜਿਵੇਂ ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਇਸ ਬਾਣੀ ਨੂੰ ਸੁਣਨਾ ਵੀ ਹੈ, ਇਸ ਬਾਣੀ ਨੂੰ ਪੜ੍ਹਨਾ ਵੀ ਹੈ, ਇਸ ਬਾਣੀ ਦੀ ਵਿਚਾਰ ਵੀ ਕਰਨੀ ਹੈ। ਗਾਵਹੋ ਸੁਣਹੋ ਪੜ੍ਹੋ ਨਿਤ ਭਾਈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ, ਕਿਉਂਕਿ ਇਹ ਸਤਿਗੁਰੂ ਦੀ ਬਾਣੀ ਐਸੀ ਇੱਕ ਦਾਤ ਹੈ, ਇਹ ਇੱਥੇ ਵੀ ਹਰ ਜੀਵ ਦੀ ਸਹਾਇਤਾ ਕਰਦੀ ਹੈ ਅਤੇ ਪਰਲੋਕ ਵਿੱਚ ਵੀ ਸਤਿਗੁਰੂ ਦੀ ਬਾਣੀ ਸਹਾਇਤਾ ਕਰਦੀ ਹੈ। ਇਸੇ ਲਈ ਗੁਰੂ ਘਰ ਦੀ ਇਹ ਵੀ ਇੱਕ ਮਰਯਾਦਾ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਦੇ ਨਿਮਿਤ ਗੁਰਬਾਣੀ ਦਾ ਸਹਿਜ ਪਾਠ ਜਾਂ ਸ਼੍ਰੀ ਅਖੰਡ ਪਾਠ ਕਰਵਾਇਆ ਜਾਂਦਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਜਾਂਦੀ ਹੈ ਤਾਂ ਕਿ ਉਸਨੂੰ ਆਤਮਕ ਸ਼ਾਂਤੀ ਮਿਲ ਜਾਵੇ, ਕਿਉਂਕਿ ਸਤਿਗੁਰੂ ਦੀ ਬਾਣੀ ਤੁਰਕੀ ਬਾਣੀ ਹੈ। ਇਸ ਬਾਣੀ ਦੀ ਸ਼ਕਤੀ ਲੋਕ ਅਤੇ ਪ੍ਰਲੋਕ ਦੇ ਵਿੱਚ ਵੀ ਸਾਡੀ ਸਹਾਇਤਾ ਕਰਦੀ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਜਿੰਨਾ ਵੀ ਹੋ ਸਕਦਾ ਹੈ ਬਾਣੀ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ। ਵੈਸੇ ਸਤਿਗੁਰੂ ਦਾ ਹੁਕਮ ਹੈ ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨ ਦਾ, ਜਪਜੀ ਸਾਹਿਬ, ਜਾਪ ਸਾਹਿਬ, ਸਦਾ ਸਵਈਏ ਚੌਪੀ, ਆਨੰਦ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਲੇ ਕਰਨਾ ਚਾਹੀਦਾ ਹੈ। ਜਿਹੜਾ ਨਹੀਂ ਕਰ ਸਕਦਾ ਉਹ ਸੁਣ ਸਕਦਾ ਹੈ, ਅਤੇ ਇਸੇ ਤਰ੍ਹਾਂ ਸ਼ਾਮ ਨੂੰ ਰਹਿ ਰਾਤ ਸੌਣ ਲੱਗਿਆਂ ਸੋਹਲੇ ਬਾਣੀ ਦਾ ਪਾਠ ਕਰਨਾ, ਇਹ ਹਰ ਗੁਰਸਿੱਖ ਮਾਈ ਭਾਈ ਦੇ ਲਈ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ। ਬਾਕੀ ਇਸ ਤੋਂ ਵੱਧ ਜਿੰਨੀ ਵੀ ਕੋਈ ਸਤਿਗੁਰੂ ਦੀ ਬਾਣੀ ਪੜ੍ਹ ਸਕਦਾ ਹੈ ਔਰ ਉਨਾ ਹੀ ਉਹਨੂੰ ਵਧੇਰੇ ਲਾਭ ਪ੍ਰਾਪਤ ਹੁੰਦਾ ਹੈ, ਕਿਉਂਕਿ ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰਬਾਣੀ ਨਾਲ ਹਰ ਵੇਲੇ ਹੀ ਗੁਰਸਿੱਖ ਨੂੰ ਜੁੜਨਾ ਚਾਹੀਦਾ ਹੈ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਅਤੇ ਗੁਰੂ ਦਾ ਸਿੱਖ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇੰਨਾ ਪਿਆਰ ਸਾਡਾ ਸਤਿਗੁਰੂ ਦੀ ਬਾਣੀ ਨਾਲ ਹੋਣਾ ਚਾਹੀਦਾ ਹੈ। ਪੰਚਮ ਪਾਤਸ਼ਾਹ ਨੇ ਬੜੀਆਂ ਸੁੰਦਰ ਉਦਾਹਰਣਾਂ ਦਿੱਤੀਆਂ ਹਨ, ਤਿਆਕਤ ਜਲੰਗ ਨਾ ਜੀਵ ਮੀਨੰਗ, ਨਹਿ ਤਿਆਗ ਚਾਤਰਕ ਮੇਘ ਮੰਡਲ ਹੈ, ਬਾਣ ਬੇਦੰਚ ਕੁਰੰਕ ਨਾਦ ਹੈ, ਅਲਬੰਧਨ ਕੁਸਮ ਵਸਣਾ ਹੈ। ਮੀਨੰਗ ਦਾ ਅਰਥ ਹੈ ਮੱਛੀ, ਜਿਵੇਂ ਪਾਣੀ ਨੂੰ ਛੱਡ ਕੇ ਮੱਛੀ ਨਹੀਂ ਬਚ ਸਕਦੀ, ਇਸੇ ਤਰ੍ਹਾਂ ਗੁਰੂ ਦਾ ਸਿੱਖ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਹੁਣ ਅਸੀਂ ਆਪਣੇ ਜੀਵਨ ਵੱਲ ਝਾਤ ਮਾਰਨੀ ਹੈ ਕਿ ਸਾਡਾ ਬਾਣੀ ਨਾਲ ਕਿੰਨਾ ਕੁ ਪ੍ਰੇਮ ਹੈ। ਬਾਣੀ ਸਾਡੀ ਸਿੱਖੀ ਦੀ ਰੂਹ ਹੈ, ਸਿੱਖੀ ਦੀ ਆਤਮਾ ਹੈ। ਜੇ ਬਾਣੀ ਨਹੀਂ ਸਿੱਖ ਦੇ ਜੀਵਨ ਦੇ ਵਿੱਚ, ਤਾਂ ਸਮਝ ਲਓ ਆਤਮਾ ਤੋਂ ਬਿਨਾਂ ਹੀ ਸਾਡਾ ਸਰੀਰ ਹੈ। ਆਤਮਾ ਤੋਂ ਬਿਨਾਂ ਜਿਹੜਾ ਸਰੀਰ ਹੁੰਦਾ ਹੈ ਉਸਨੂੰ ਆਪਾਂ ਮ੍ਰਿਤਕ ਕਰਾਰ ਦੇ ਦਿੰਦੇ ਹਾਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਗੱਲ ਸਮਝਾਈ ਹੈ, ਗੁਰਸਿੱਖਾ ਤੇਰਾ ਬਾਣੀ ਨਾਲ ਲਗਾਓ ਹੋਣਾ ਚਾਹੀਦਾ ਹੈ। ਹੋਰ ਚਾਹੇ ਕਿੰਨੀਆਂ ਵੀ ਖੂਬੀਆਂ ਤੇਰੇ ਕੋਲ ਹਨ, ਅਤਿ ਸੁੰਦਰ, ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਬਾਣੀ ਨਾਲ ਪ੍ਰੀਤ ਨਹੀਂ, ਕਿਉਂਕਿ ਬਾਣੀ ਨਾਲ ਪ੍ਰੀਤ ਕਰਕੇ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ। ਜੇ ਬਾਣੀ ਨਾਲ ਪਿਆਰ ਨਹੀਂ ਤਾਂ ਵਾਹਿਗੁਰੂ ਦੇ ਨਾਲ ਵੀ ਪਿਆਰ ਨਹੀਂ ਜੁੜ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਦੀ ਟੇਕ ਬਖਸ਼ੀ ਹੈ। ਤਿਆਕਤ ਜਲੰਗ ਨਾ ਜੀਵ ਮੀਨੰਗ ਨਾ ਤਿਆਗ ਚਾਤਰਕ ਮੇਘ ਮੰਡਲ ਹੈ। ਚਾਤਰਕ ਦਾ ਅਰਥ ਹੈ ਪਪੀਹਾ। ਪਪੀਹਾ ਪੰਛੀ ਉਹ ਸਵਾਂਤੀ ਬੂੰਦ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸੇ ਲਈ ਉਹ ਚਾਹੁੰਦਾ ਰਹਿੰਦਾ ਕਿ ਬੱਦਲ ਵਰਸੇ ਅਤੇ ਸਵਾਂਤੀ ਬੂੰਦ ਮੈਨੂੰ ਹਾਸਲ ਹੋਵੇ, ਜਿਹਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਕਿਉਂਕਿ ਸਵਾਂਤੀ ਬੂੰਦ ਹੀ ਪਪੀਹੇ ਦੀ ਪਿਆਸ ਨੂੰ ਬੁਝਾ ਸਕਦੀ ਹੈ, ਜਿਹੜਾ ਹੋਰ ਪਾਣੀ ਹੈ ਉਹ ਉਸ ਪਪੀਹੇ ਦੀ ਪਿਆਸ ਨੂੰ ਬੁਝਾ ਨਹੀਂ ਸਕਦਾ। ਇਸੇ ਤਰ੍ਹਾਂ ਦੁਨੀਆ ਦੇ ਚਾਹੇ ਕਿੰਨੇ ਵੀ ਹੋਰ ਪਦਾਰਥ ਨੇ, ਉਹ ਗੁਰਸਿੱਖ ਦੇ ਆਤਮਾ ਦੀ ਪਿਆਸ ਨੂੰ ਨਹੀਂ ਬੁਝਾ ਸਕਦੇ। ਇਹ ਸਤਿਗੁਰੂ ਦੀ ਬਾਣੀ ਹੀ ਸਵਾਂਤੀ ਬੂੰਦ ਹੈ ਜੋ ਮਨੁੱਖ ਦੀ ਆਤਮਾ ਨੂੰ ਤ੍ਰਿਪਤ ਕਰ ਸਕਦੀ ਹੈ। ਤੀਜੀ ਉਦਾਹਰਣ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ, ਬਾਣ ਬੇਦੰਚ ਕੁਰੰਕ ਨਾਦਾ ਹੈ। ਕੁਰੰਕ ਕਹਿੰਦੇ ਨੇ ਹਰਣ ਨੂੰ। ਹਰਣ ਕੰਡਾ ਹੇੜੇ ਦੇ ਸ਼ਬਦ ਦਾ ਪ੍ਰੇਮੀ ਹੈ। ਹਰਣ ਕੰਡਾ ਹੇੜੇ ਦੇ ਸ਼ਬਦ ਲਈ ਆਪਣੀ ਜਾਨ ਤੱਕ ਵੀ ਵਾਰ ਦਿੰਦਾ ਹੈ। ਹਜ਼ੂਰ ਕਹਿੰਦੇ ਨੇ ਗੁਰਸਿੱਖ ਵੀ ਸ਼ਬਦ ਦਾ ਪ੍ਰੇਮੀ ਹੈ। ਹਰਨ ਕੰਡਾ ਹੇੜੇ ਦੇ ਸ਼ਬਦ ਦਾ ਪ੍ਰੇਮੀ ਹੈ, ਪਰ ਗੁਰਸਿੱਖ ਗੁਰੂ ਦੇ ਸ਼ਬਦ ਦਾ ਪ੍ਰੇਮੀ ਹੈ। ਜਿਵੇਂ ਹਰਨ ਦਾ ਕੰਡਾ ਹੇੜੇ ਦੇ ਨਾਲ ਪ੍ਰੇਮ ਹੁੰਦਾ ਹੈ, ਇਸੇ ਤਰ੍ਹਾਂ ਗੁਰਸਿੱਖ ਦਾ ਪ੍ਰੇਮ ਸਤਿਗੁਰੂ ਦੇ ਸ਼ਬਦ ਨਾਲ ਹੋਣਾ ਚਾਹੀਦਾ ਹੈ। ਜਿਵੇਂ ਕੰਡਾ ਹੇੜੇ ਦੇ ਸ਼ਬਦ ਸੁਣਨ ਦੀ ਖਾਤਰ ਹਰਨ ਆਪਣੀ ਜਾਨ ਵੀ ਨਿਸ਼ਾਵਰ ਕਰ ਦਿੰਦਾ ਹੈ, ਇਸੇ ਤਰ੍ਹਾਂ ਗੁਰਸਿੱਖ ਬਾਣੀ ਦੇ ਲਈ ਆਪਣੀ ਜਿੰਦ ਜਾਨ ਵੀ ਕੁਰਬਾਨ ਕਰ ਸਕਦੇ ਨੇ। ਇਹ ਬਾਣੀ ਦੇ ਪਿਆਰ ਦੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਬਾਣ ਬੇਦੰਚ ਕੁਰੰਕ ਨਾਦਾ ਅਲ ਬੰਧਨ ਕੋਸੋਂ ਬਸ ਨੇ। ਅਲ ਕਹਿੰਦੇ ਨੇ ਭੌਰੇ ਨੂੰ, ਜਿਵੇਂ ਫੁੱਲ, ਜਿਵੇਂ ਭੌਰਾ ਫੁੱਲ ਦੀ ਸੁਗੰਧੀ ਦੇ ਮੋਹ ਦੇ ਵਿੱਚ ਫਸਿਆ ਹੋਇਆ ਉਹ ਆਪਣੀ ਜਾਨ ਵੀ ਗੁਆ ਬੈਠਦਾ ਹੈ, ਇਸੇ ਤਰ੍ਹਾਂ ਗੁਰੂ ਕਾ ਸ਼ਬਦ ਇੱਕ ਐਸਾ ਕਮਲ ਦਾ ਫੁੱਲ ਹੈ ਜਿਸ ਦੀ ਸੁਗੰਧੀ ਦੀ ਖਾਤਰ ਗੁਰਸਿੱਖ ਦਾ ਮਨ ਰੂਪੀ ਪੌਰਾ ਹਮੇਸ਼ਾ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦੇ ਲਈ ਤਿਆਰ ਰਹਿੰਦਾ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਨਾਲ ਸਤਿਗੁਰੂ ਨੇ ਜੋੜਿਆ, ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਸਾਨੂੰ ਸਮਝਾ ਦਿੱਤੀ ਗੱਲ ਵੀ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਜੇ ਕਿਸੇ ਨੇ ਗੁਰੂ ਦੀ ਮੂਰਤ ਦਾ ਧਿਆਨ ਕਰਨਾ ਹੈ, ਗੁਰੂ ਦੀ ਮੂਰਤ ਗੁਰੂ ਕਾ ਸ਼ਬਦ ਹੈ, ਸਤਿਗੁਰੂ ਦੀ ਬਾਣੀ ਹੈ। ਕਿਸੇ ਕਾਗਜ਼ਾਂ ਦੀ ਮੂਰਤੀ, ਕਿਸੇ ਤਾਦ ਦੀ ਬਣੀ ਮੂਰਤੀ ਜਾਂ ਮਿੱਟੀ ਦੀ ਬਣੀ ਮੂਰਤੀ ਤੋਂ ਮੁਰਾਦ ਨਹੀਂ। ਇਹ ਗੁਰਮੂਰਤ ਦਾ ਅਰਥ ਹੈ ਜੋ ਗੁਰੂ ਦਾ ਅਸਲੀ ਵਾਸਤਵਿਕ ਰੂਪ ਹੈ, ਉਹ ਭਾਈ ਸਤਿਗੁਰੂ ਦਾ ਸ਼ਬਦ ਹੈ, ਸਤਿਗੁਰੂ ਦੀ ਬਾਣੀ ਹੈ। ਜਿਹੜਾ ਇਸ ਬਾਣੀ ਨਾਲ ਜੁੜ ਜਾਂਦਾ ਹੈ, ਅਸਲੀ ਗੁਰੂ ਦੇ ਨਾਲ ਉਸੇ ਦਾ ਹੀ ਮਿਲਾਪ ਹੁੰਦਾ ਹੈ। ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ ਸੀ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤੁਹਾਡਾ ਗੁਰੂ ਕੌਣ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਸ਼ਬਦ ਗੁਰੂ, ਸੁਰਤ ਤੋਂ ਚੇਲਾ। ਵੀ ਸ਼ਬਦ ਹੀ ਗੁਰੂ ਹੈ, ਸਾਡੀ ਸੁਰਤ ਚੇਲਾ ਸਿੱਖ ਹੈ। ਅਸਲੀ ਗੁਰੂ ਚੇਲੇ ਦਾ ਮਿਲਾਪ ਉਸ ਵੇਲੇ ਹੀ ਹੁੰਦਾ ਹੈ ਜਦੋਂ ਗੁਰਸਿੱਖ ਦੀ ਸੁਰਤ ਗੁਰੂ ਸ਼ਬਦ ਨਾਲ ਜੁੜ ਜਾਵੇ। ਇਹ ਅਸਲੀ ਗੁਰੂ ਚੇਲੇ ਦੀ ਮਿਲਾਪ ਦੀ ਗੱਲ ਗੁਰੂ ਮਹਾਰਾਜ ਨੇ ਸਾਨੂੰ ਸਮਝਾਈ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਬਾਣੀ ਨਾਲ ਜੁੜੇ ਹੋਏ ਨੇ, ਅਤੇ ਹਰ ਗੁਰਸਿੱਖ ਮਾਈ ਭਾਈ ਨੂੰ ਜੋੜਨਾ ਵੀ ਚਾਹੀਦਾ ਹੈ। ਆਓ ਵੀ ਬਾਣੀ ਨਾਲ ਜੁੜੋ, ਦੂਜਿਆਂ ਨੂੰ ਵੀ ਜੋੜੋ, ਕਿਉਂਕਿ ਬਾਣੀ ਇੱਕ ਐਸੀ ਰੋਸ਼ਨੀ ਹੈ ਜਿਹਦੇ ਨਾਲ ਸਾਨੂੰ ਰੂਹਾਨੀਅਤ ਦਾ ਰਸਤਾ ਵੀ ਰੋਸ਼ਨ ਹੋ ਸਕਦਾ ਹੈ। ਅਸੀਂ ਲੋਕ ਅਤੇ ਪ੍ਰਲੋਕ ਦੇ ਵਿੱਚ ਵੀ ਆਪਣੇ ਸਫ਼ਰ ਨੂੰ ਆਸਾਨੀ ਨਾਲ ਤੈਅ ਕਰ ਸਕਦੇ ਹਾਂ, ਕਿਉਂਕਿ ਜਿਸ ਮਨੁੱਖ ਦੇ ਕੋਲ ਰੋਸ਼ਨੀ ਹੈ ਉਹ ਹਨੇਰੇ ਵਿੱਚ ਵੀ ਸਫ਼ਰ ਆਸਾਨੀ ਨਾਲ ਕਰ ਸਕਦਾ, ਜਿਸ ਦੇ ਕੋਲ ਰੋਸ਼ਨੀ ਨਹੀਂ ਉਹ ਫਿਰ ਹਾਦਸਿਆਂ ਦਾ ਸ਼ਿਕਾਰ ਹੁੰਦਾ। ਇਸ ਲਈ ਗੁਰਬਾਣੀ ਇਸ ਜਗ ਮੈਂ ਚਾਨਣ ਕਰੋਂ ਵਸੈ ਮਨ ਆਏ, ਗੁਰਸਿੱਖ ਨੂੰ ਸ਼ਬਦ ਤੋਂ ਅਗਵਾਈ ਲੈਣੀ ਚਾਹੀਦੀ ਹੈ। ਬਾਣੀ ਤੋਂ ਹੀ ਪੇਸ਼ਵਾਈ ਲੈ ਕੇ ਗੁਰਸਿੱਖ ਨੂੰ ਜੀਵਨ ਦਾ ਪੰਧ ਤੈਅ ਕਰਨਾ ਚਾਹੀਦਾ ਹੈ। ਇਹਦੇ ਨਾਲ ਹੀ ਸਾਨੂੰ ਆਪਣੀ ਸਹੀ ਮੰਜ਼ਿਲ ਪ੍ਰਾਪਤ ਹੋ ਸਕਦੀ ਹੈ। ਸੋ ਆਪ ਸੰਗਤਾਂ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਗੌੜੀ ਰਾਗ ਦੀ ਅੰਦਰ ਹੈ। ਗੌੜੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪਾਵਨ ਬਾਣੀ ਦੀ ਰਚਨਾ ਕੀਤੀ ਹੈ, ਜਿਸ ਦਾ ਸਿਰਲੇਖ 52 ਅੱਖਰੀ ਸਤਿਗੁਰੂ ਮਹਾਰਾਜ ਨੇ ਆਪ ਲਿਖਿਆ ਹੈ। 52 ਅੱਖਰੀ ਦਾ ਮੁਰਾਦ ਹੈ 52 ਅੱਖਰਾਂ ਵਾਲੀ ਬਾਣੀ, ਭਾਵ ਉਹ ਬਾਣੀ ਜਿਸ ਦੇ ਵਿੱਚ 52 ਅੱਖਰਾਂ ਦੁਆਰਾ ਉਪਦੇਸ਼ ਦਿੱਤਾ ਗਿਆ ਹੋਵੇ। ਉਸ ਬਾਣੀ ਨੂੰ 52 ਅੱਖਰੀ ਕਿਹਾ ਜਾਂਦਾ ਹੈ। ਜਦੋਂ ਆਪਾਂ ਵਰਣਮਾਲਾ ਦੀ ਵਿਚਾਰ ਕਰਦੇ ਹਾਂ, ਜਿਹੜੀ ਗੁਰਮੁਖੀ ਦੀ ਵਰਣਮਾਲਾ ਹੈ, ਜਿਸ ਨੂੰ ਆਪਾਂ ਪੰਜਾਬੀ ਦੀ 35 ਵੀ ਕਹਿ ਦਿੰਦੇ ਹਾਂ, ਉਹਦੇ ਕੇਵਲ 35 ਅੱਖਰ ਨੇ, ਅਤੇ ਜਿਹੜੀ ਫਾਰਸੀ ਹੈ ਉਹਨੂੰ ਅਸੀਂ ਹਰਫੀ ਕਿਹਾ ਹੈ, ਉਹਦੇ 30 ਅੱਖਰ ਹੁੰਦੇ ਨੇ। ਵੱਖੋ ਵੱਖਰੀ ਭਾਸ਼ਾ ਅਤੇ ਲਿਪੀਆਂ ਦੇ ਵੱਖੋ ਵੱਖਰੇ ਅੱਖਰ ਹੁੰਦੇ ਨੇ, ਵੱਖੋ ਵੱਖਰੀਆਂ ਉਹਨਾਂ ਦੀਆਂ ਧੁਨੀਆਂ ਹੁੰਦੀਆਂ ਨੇ, ਪਰ ਇੱਕ ਸੰਸਕ੍ਰਿਤ ਭਾਸ਼ਾ ਹੈ ਜਿਸ ਦੇ 52 ਅੱਖਰ ਮੰਨੇ ਗਏ ਨੇ। ਇਹ 52 ਅੱਖਰੀ ਬਾਣੀ ਦਾ ਸੰਬੰਧ ਉਸ ਸੰਸਕ੍ਰਿਤ ਵਰਣਮਾਲਾ ਦੇ ਨਾਲ ਹੈ, ਕਿਉਂਕਿ ਸੰਸਕ੍ਰਿਤ ਭਾਸ਼ਾ ਨੂੰ ਦੇਵ ਭਾਸ਼ਾ ਵੀ ਆਖਿਆ ਜਾਂਦਾ ਸੀ, ਪਰ ਹੈ ਤਾਂ ਮਨੁੱਖ ਦੀ ਹੀ ਭਾਸ਼ਾ, ਪਰ ਕੁਝ ਲੋਕਾਂ ਨੇ ਇਸ ਨੂੰ ਦੇਵ ਬਾਣੀ ਦਾ ਵੀ ਦਰਜਾ ਦਿੱਤਾ ਹੋਇਆ, ਵੀ ਦੇਵਤੇ ਇਸ ਭਾਸ਼ਾ ਨੂੰ ਬੋਲਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਵੇਦਾਂ ਦੀ ਰਚਨਾ ਹੋਈ ਸੀ, ਇਸ ਲਈ ਵੇਦਾਂ ਦੀ ਰਚਨਾ ਹੋਣ ਕਰਕੇ ਇਸ ਬਾਣੀ ਨੂੰ, ਇਸ ਭਾਸ਼ਾ ਨੂੰ ਦੇਵ ਬਾਣੀ ਦਾ ਨਾਮ ਦਿੱਤਾ ਗਿਆ ਹੈ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸੰਸਕ੍ਰਿਤ ਵਰਣਮਾਲਾ ਦੇ ਜੋ 52 ਅੱਖਰ ਨੇ ਉਹਨਾਂ ਦੁਆਰਾ ਇਸ ਬਾਣੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਇਹਦੀ ਉਥਾਨਕਾ ਵੀ ਇਹੀ ਮਹਾਂਪੁਰਖ ਦੱਸਦੇ ਸਨ। ਕੋਈ ਸੰਸਕ੍ਰਿਤ ਦਾ ਪੰਡਿਤ ਸਤਿਗੁਰੂ ਦੇ ਚਰਣਾਂ ਵਿੱਚ ਆਇਆ ਹੈ ਔਰ ਉਸਨੇ ਸਤਿਗੁਰੂ ਦੇ ਚਰਣਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੱਥੇ ਆਪ ਹੋਰ ਬੇਅੰਤ ਬਾਣੀ ਉਚਾਰਨ ਕਰਦੇ ਹੋ, ਮਹਾਨ ਪਰਉਪਕਾਰ ਕਰਦੇ ਹੋ, ਅਤੇ ਕਿਰਪਾ ਕਰੋ ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਹੈ ਜਿਸ ਦੇ 52 ਅੱਖਰ ਨੇ, ਜਿਨ੍ਹਾਂ ਵਿੱਚੋਂ 16 ਸਵਰ ਨੇ, 34 ਵਿਅੰਜਨ ਨੇ, ਬਾਕੀ ਕੁਛ ਉਹ ਕਈ ਅੱਖਰ ਦ੍ਵੈਤ ਅੱਖਰ ਹੁੰਦੇ ਨੇ, ਅਤੇ ਉਹਨਾਂ ਨੂੰ ਰਲਾ ਕੇ 52 ਬਣਦੇ ਨੇ, ਅਤੇ ਆਪ ਕਿਰਪਾ ਕਰੋ ਹਰ ਇੱਕ ਅੱਖਰ ਦੁਆਰਾ ਸਾਨੂੰ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ 52 ਅੱਖਰੀ ਉਚਾਰਨ ਕੀਤੀ ਹੈ। ਇਹਦੀਆਂ 32 ਸ਼ਲੋਕ ਅਤੇ ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਗੇ ਜੋ ਵਿਚਾਰ ਆਰੰਭ ਹੋ ਰਹੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 33 ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲਓ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਥਾਕੇ ਬਹੁਵਿਧ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਇੱਕ ਸਾਡਾ ਭੁਲੇਖਾ ਦੂਰ ਕਰੋ। ਉਹ ਭੁਲੇਖਾ ਕੀ ਹੈ? ਉਹ ਭੁਲੇਖਾ ਇਹ ਹੈ, ਬਹੁਤ ਸਾਰੇ ਦੁਨੀਆਂ ਦੇ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਉਦੇਸ਼ ਇਹੀ ਸਮਝਿਆ ਹੋਇਆ ਹੈ ਕਿ ਆਪਾਂ ਮਾਇਆ ਇਕੱਠੀ ਕਰਨੀ ਹੈ। ਤਕਰੀਬਨ ਜਦੋਂ ਆਪਾਂ ਆਮ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਹਰ ਮਨੁੱਖ ਦੀ ਦੌੜ ਮਾਇਆ ਦੇ ਪਿੱਛੇ ਹੀ ਲੱਗੀ ਹੋਈ ਹੈ। ਹਰ ਆਦਮੀ ਚਾਹੁੰਦਾ ਹੈ, ਸਹਿਸ ਕਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਮਾਇਆ ਦੇ ਪਿੱਛੇ ਦੌੜਿਆ ਹੋਇਆ ਮਨੁੱਖ ਕਦੇ ਵੀ ਰੁਕਣ ਦਾ ਨਾਮ ਨਹੀਂ ਲੈਂਦਾ। ਜਿੰਨੀ ਵੀ ਮਾਇਆ ਮਿਲਦੀ ਹੈ ਉਸ ਤੋਂ ਹੋਰ ਕਈ ਗੁਣਾ ਵੱਧ ਹੋਰ ਪ੍ਰਾਪਤ ਕਰਨ ਦਾ ਯਤਨ ਕਰਦਾ। ਇਹ ਐਸੀ ਦੌੜ ਹੈ ਜਿਹੜੀ ਕਦੇ ਮੁੱਕਣ ਵਾਲੀ ਨਹੀਂ ਹੈ। ਅਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਕੀ ਇਹ ਸਾਡੇ ਜੀਵਨ ਦਾ ਉਦੇਸ਼ ਇਹੀ ਹੈ ਕਿ ਅਸੀਂ ਮਾਇਆ ਇਕੱਠੀ ਕਰੀ ਜਾਈਏ, ਜਾਂ ਇਸ ਤੋਂ ਪਰੇ ਕੋਈ ਹੋਰ ਵੀ ਸਾਡੇ ਜੀਵਨ ਦਾ ਉਦੇਸ਼ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸਾਡਾ ਭੁਲੇਖਾ ਦੂਰ ਕਰਨ ਦੇ ਲਈ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਅਤੇ ਇੱਕ ਗੱਲ ਇਹ ਵੀ ਹਰ ਮਾਈ ਭਾਈ ਨੂੰ ਵਿਚਾਰ ਲੈਣੀ ਚਾਹੀਦੀ ਹੈ, ਇਹ ਜਿਹੜੀ ਮਾਇਆ ਹੈ ਸਾਡੇ ਜੀਵਨ ਦਾ ਸਾਧਨ ਤੇ ਹੈ, ਇਹ ਗੱਲ ਖਾਸ ਕਾਬਲੇ ਗੌਰ ਹੈ। ਇਹ ਮਾਇਆ ਸਾਡੇ ਜੀਵਨ ਦਾ ਸਾਧਨ ਜ਼ਰੂਰ ਹੈ, ਕਿਉਂਕਿ ਸਾਡੇ ਜੀਵਨ ਦੀਆਂ ਲੋੜਾਂ ਮਾਇਆ ਤੋਂ ਬਿਨਾਂ ਅਧੂਰੀਆਂ ਰਹਿੰਦੀਆਂ ਨੇ। ਮਾਇਆ ਦੇ ਨਾਲ ਸਾਡੇ ਅਨੇਕਾਂ ਹੀ ਕਾਰਜ ਸਵਰਦੇ ਨੇ, ਕਿਉਂਕਿ ਕੁਝ ਸਾਡੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਵੀ ਹਨ, ਜਿਨ੍ਹਾਂ ਦੀ ਬਾਬਤ ਸਿਆਣੇ ਪੁਰਸ਼ਾਂ ਨੇ ਇਹ ਵਿਸ਼ਲੇਸ਼ਣ ਕੀਤਾ ਹੈ, ਰੋਟੀ ਕੱਪੜਾ ਅਤੇ ਮਕਾਨ ਹਰ ਮਨੁੱਖ ਨੂੰ ਚਾਹੀਦਾ ਹੀ ਹੈ। ਇਹ ਬੁਨਿਆਦੀ ਲੋੜਾਂ ਨੇ। ਖਾਣ ਵਾਸਤੇ ਰੋਟੀ, ਭੋਜਨ ਅਤੇ ਪਹਿਨਣ ਦੇ ਲਈ ਵਸਤਰ, ਪੁਸ਼ਾਕ ਅਤੇ ਰਹਿਣ ਦੇ ਲਈ ਘਰ, ਸਿਰ ਢੱਕਣ ਲਈ ਮਕਾਨ ਹਰ ਇੱਕ ਨੂੰ ਚਾਹੀਦਾ ਹੈ। ਇਹ ਬੁਨਿਆਦੀ ਲੋੜਾਂ ਨੇ ਔਰ ਇਹਨਾਂ ਦੀ ਪੂਰਤੀ ਮਾਇਆ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਲਈ ਇਹ ਤਿੰਨ ਚੀਜ਼ਾਂ ਦੀ ਹਰ ਮਨੁੱਖ ਨੂੰ ਲੋੜ ਹੈ। ਮਾਇਆ ਇੱਕ ਸਾਧਨ ਹੈ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਦਾ, ਪਰ ਜਦੋਂ ਅਸੀਂ ਇਸ ਮਾਇਆ ਨੂੰ ਆਪਣੇ ਜੀਵਨ ਦਾ ਉਦੇਸ਼ ਹੀ ਮੰਨ ਲੈਂਦੇ ਹਾਂ, ਬਈ ਅਸੀਂ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਮਾਇਆ ਹੀ ਇਕੱਠੀ ਕਰੀ ਜਾਣੀ ਹੈ, ਭਾਵੇਂ ਸਾਡੀਆਂ ਜ਼ਰੂਰੀ ਲੋੜਾਂ ਪੂਰਨ ਹੋ ਵੀ ਜਾਂਦੀਆਂ ਨੇ, ਪਰ ਅਸੀਂ ਫੇਰ ਵੀ ਹਟਦੇ ਨਹੀਂ, ਫੇਰ ਵੀ ਅਸੀਂ ਮਾਇਆ ਪਿੱਛੇ ਦੌੜਦੇ ਹਾਂ। ਅਤੇ ਫਿਰ ਸਮਝ ਲੈਣਾ ਚਾਹੀਦਾ ਹੈ ਵੀ ਅਸੀਂ ਹੁਣ ਜਦੋਂ ਆਪਣੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਵੀ ਅਸੀਂ ਮਾਇਆ ਪਿੱਛੇ ਦੌੜੇ ਫਿਰਦੇ ਹਾਂ, ਇਹਦਾ ਮਤਲਬ ਇਹ ਹੋਇਆ ਅਸੀਂ ਮਾਇਆ ਨੂੰ ਹੀ ਆਪਣੇ ਜੀਵਨ ਦਾ ਉਦੇਸ਼ ਮੰਨ ਲਿਆ ਹੈ। ਦੂਸਰੇ ਨੰਬਰ 'ਤੇ ਭਗਤ ਕਬੀਰ ਜੀ ਨੇ ਇੱਕ ਬੜੀ ਸੁੰਦਰ ਮਿਸਾਲ ਦਿੱਤੀ ਹੈ। ਉਹ ਲਿਖਦੇ ਨੇ, ਰੇ ਨਰ ਨਾਵ ਚੌੜ ਕਤ ਬੋੜੀ, ਹਰਸਿਓ ਤੋੜ ਬਿਖਿਆ ਸੰਘ ਜੋੜੀ। ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਮਨੁੱਖ, ਤੂੰ ਤੇ ਆਪਣੀ ਜੀਵਨ ਦੀ ਨੌਕਾ ਨੂੰ ਸਮੁੰਦਰ ਦੇ ਵਿੱਚ ਹੀ ਡੋਬ ਛੱਡਿਆ ਹੈ। ਰੇ ਨਰ ਨਾਵ ਚੌੜ ਕਤ ਬੋੜੀ, ਨਾਵ ਕਹਿੰਦੇ ਨੇ ਨੌਕਾ ਨੂੰ, ਬੇੜੀ ਨੂੰ, ਤੂੰ ਆਪਣੇ ਜੀਵਨ ਦੀ ਬੇੜੀ ਨੂੰ ਵੀ ਤੂੰ ਤੇ ਇਸ ਸਾਗਰ ਦੇ ਵਿੱਚ ਹੀ, ਸਮੁੰਦਰ ਦੇ ਵਿੱਚ ਹੀ ਇਸ ਨੂੰ ਡੋਬ ਦਿੱਤਾ ਹੈ। ਕਿਉਂ? ਹਰ ਸਿਓ ਤੋੜ ਬਿਖਿਆ ਸੰਘ ਜੋੜੀ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਪ੍ਰੀਤੀ ਤੋੜ ਕੇ ਅਤੇ ਮਾਇਆ ਨਾਲ ਜੋੜ ਲਈ ਹੈ। ਤੇਰੇ ਜੀਵਨ ਦਾ ਨਿਸ਼ਾਨਾ ਤੇ ਇਹ ਸੀ, ਪਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਤੂੰ ਉਸ ਨੂੰ ਭੁੱਲ ਗਿਆ। ਤੂੰ ਆਪਣੇ ਜੀਵਨ ਦਾ ਉਦੇਸ਼ ਮਾਇਆ ਸਮਝ ਲਿਆ, ਬਈ ਮੈਂ ਮਾਇਆ ਹੀ ਇਕੱਠੀ ਕਰਨੀ ਹੈ, ਇਸ ਮਾਇਆ ਤੋਂ ਬਿਨਾਂ ਕੋਈ ਮੇਰਾ ਸੰਬੰਧੀ ਨਹੀਂ ਹੈ, ਕੋਈ ਮੇਰਾ ਮਿੱਤਰ ਨਹੀਂ ਹੈ। ਇਸੇ ਲਈ ਤੂੰ ਇਸ ਗੱਲ ਤੋਂ ਭੁੱਲ ਗਿਆ, ਆਪਣੇ ਜੀਵਨ ਦੇ ਨਿਸ਼ਾਨੇ ਤੋਂ ਪਾਸੇ ਚਲਾ ਗਿਆ ਹੈ। ਇੱਕ ਗੱਲ ਹੋਰ ਵੀ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਭਗਤ ਕਬੀਰ ਜੀ ਨੇ ਸਾਡੀ ਜ਼ਿੰਦਗੀ ਨੂੰ ਬੇੜੀ ਨਾਲ ਤਸ਼ਬੀਹ ਦਿੱਤੀ ਹੈ। ਬੇੜੀ ਪਾਣੀ ਤੋਂ ਪਾਰ ਹੋਣ ਵਾਸਤੇ ਇੱਕ ਸਾਧਨ ਹੈ। ਬੇੜੀ ਚੱਲਦੀ ਵੀ ਪਾਣੀ ਦੇ ਵਿੱਚ ਹੈ ਅਤੇ ਡੁੱਬਦੀ ਵੀ ਪਾਣੀ ਦੇ ਵਿੱਚ ਹੀ ਹੈ। ਇਹ ਗੱਲ ਧਿਆਨ ਦੇ ਨਾਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਵੀ ਬੇੜੀ ਚੱਲਦੀ ਵੀ ਪਾਣੀ ਦੇ ਆਸਰੇ ਹੈ ਅਤੇ ਡੁੱਬਦੀ ਵੀ ਪਾਣੀ ਦੇ ਵਿੱਚ ਹੀ ਹੈ। ਪਾਣੀ ਬੇੜੀ ਚੱਲਦੀ ਕਦੋਂ ਹੈ? ਜਿੰਨਾ ਚਿਰ ਤੱਕ ਬੇੜੀ ਪਾਣੀ ਤੋਂ ਉੱਪਰ ਰਹਿੰਦੀ ਹੈ ਉਨਾ ਚਿਰ ਤੱਕ ਪਾਣੀ ਦੇ ਵਿੱਚ ਤੈਰਦੀ ਹੈ, ਅਤੇ ਜਦੋਂ ਉਸ ਬੇੜੀ ਦੇ ਵਿੱਚ ਪਾਣੀ ਭਰ ਜਾਵੇ ਫਿਰ ਡੁੱਬ ਜਾਂਦੀ ਹੈ। ਇਹ ਇੱਕ ਬੇੜੀ ਦਾ ਇੱਕ ਨਿਯਮ ਹੈ। ਜੇ ਤੁਸੀਂ ਬੇੜੀ 'ਤੇ ਚੜ੍ਹ ਕੇ ਕਦੀ ਦਰਿਆ ਪਾਰ ਕਰਨਾ ਹੈ ਅਤੇ ਫਿਰ ਉਹ ਬੇੜੀ ਪਾਣੀ ਦੇ ਉੱਪਰ ਤਰਦੀ ਰਹਿਣੀ ਚਾਹੀਦੀ ਹੈ, ਅਤੇ ਜੇ ਪਾਣੀ ਬੇੜੀ ਵਿੱਚ ਪਾਣੀ ਭਰ ਗਿਆ ਤਾਂ ਫਿਰ ਉਸਨੇ ਡੁੱਬਣਾ ਹੀ ਹੈ। ਇਸੇ ਤਰ੍ਹਾਂ ਜੋ ਮਨੁੱਖ ਦੀ ਜ਼ਿੰਦਗੀ ਹੈ, ਮਾਇਆ ਇਹਦੀ ਇੱਕ ਲੋੜ ਤਾਂ ਹੈ ਪਰ ਇਹ ਸਾਡੇ ਜੀਵਨ ਦਾ ਉਦੇਸ਼ ਨਹੀਂ ਹੈ। ਅਸੀਂ ਇਸ ਨੂੰ ਲੋੜ ਨਾ ਸਮਝ ਕੇ ਜੀਵਨ ਦਾ ਉਦੇਸ਼ ਮੰਨੀ ਬੈਠੇ ਹਾਂ। ਆਹੀ ਇੱਕ ਸਾਨੂੰ ਵੱਡਾ ਭੁਲੇਖਾ ਲੱਗਿਆ ਹੋਇਆ ਹੈ। ਜਿਵੇਂ ਸਿਆਣੇ ਪੁਰਸ਼ਾਂ ਨੇ ਇਹ ਗੱਲ ਆਖੀ ਹੈ ਵੀ ਜਿਹੜੀ ਬੇੜੀ ਤਰਦੀ ਵੀ ਪਾਣੀ ਵਿੱਚ ਹੈ, ਡੁੱਬਦੀ ਵੀ ਪਾਣੀ ਵਿੱਚ ਹੈ, ਤਰਦੀ ਉਨਾ ਚਿਰ ਹੈ ਜਿੰਨਾ ਚਿਰ ਤੱਕ ਪਾਣੀ ਤੋਂ ਨਰਲੇਪ ਰਹਿੰਦੀ ਹੈ। ਜਦੋਂ ਪਾਣੀ ਉਸਦੇ ਵਿੱਚ ਭਰ ਜਾਵੇ ਤਾਂ ਫਿਰ ਡੁੱਬ ਜਾਂਦੀ ਹੈ। ਇਸੇ ਤਰ੍ਹਾਂ ਜੇ ਤਾਂ ਮਨੁੱਖ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਨਰਲੇਪ ਰਹਿੰਦਾ ਹੈ, ਨਰਲੇਪ ਕਿਵੇਂ ਰਹਿਣਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ, ਜੈਸੇ ਜਲ ਮੈਂ ਕਵਲ ਨਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੀ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਫਿਰ ਪਾਣੀ ਤੋਂ ਨਰਲੇਪ ਰਹਿੰਦਾ ਹੈ, ਮੁਰਗਾਈ ਪੰਛੀ ਪਾਣੀ ਵਿੱਚ ਰਹਿੰਦਾ ਹੋਇਆ ਫਿਰ ਪਾਣੀ ਤੋਂ ਅਭਿੱਜ ਰਹਿੰਦਾ ਹੈ, ਇਸੇ ਤਰ੍ਹਾਂ ਤੁਸੀਂ ਮਾਇਆ ਵਿੱਚ ਰਹਿ ਕੇ ਉਦਾਸ ਹੋਣਾ ਹੈ। ਠੀਕ ਹੈ, ਕਿਰਤ ਕਰਨੀ ਹੈ, ਆਪਣੀ ਲੋੜਾਂ ਪੂਰੀਆਂ ਕਰਨ ਵਾਸਤੇ ਕਿਰਤ ਕਰਨੀ ਹੈ ਅਤੇ ਉਹਦੇ ਨਾਲ ਨਾਮ ਵੀ ਜਪਣਾ, ਕਿਉਂਕਿ ਕਿਰਤ ਕਰਦੇ ਹਾਂ ਜੇ ਸਾਨੂੰ ਮਾਇਆ ਦੇ ਹੀ ਸੁਪਨੇ ਆਈ ਗਏ, ਵਾਹਿਗੁਰੂ ਦਾ ਨਾਮ ਭੁੱਲ ਗਿਆ ਤਾਂ ਅਸੀਂ ਆਪਣੇ ਲਕਸ਼ ਤੋਂ ਪਾਸੇ ਚਲੇ ਜਾਵਾਂਗੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਐਸੇ ਮਹਾਨ ਪਰਉਪਕਾਰ ਕੀਤੇ ਨੇ। ਕਹਿੰਦੇ ਨੇ, ਐ ਮਨੁੱਖ, ਤੂੰ ਮਾਇਆ ਤੋਂ ਬਿਨਾਂ ਵੀ ਨਹੀਂ ਜਿਉਂ ਸਕਦਾ। ਮਾਇਆ ਸਾਡੇ ਜੀਵਨ ਦੀ ਲੋੜ ਹੈ, ਮਾਇਆ ਸਾਡੀ ਜ਼ਿੰਦਗੀ ਦਾ ਸਾਧਨ ਹੈ, ਪਰ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਲਕਸ਼ ਨਾ ਬਣਾਓ ਵੀ ਅਸੀਂ ਮਾਇਆ ਇਕੱਠੀ ਕਰਨੀ ਹੈ, ਮਾਇਆ ਤੋਂ ਬਿਨਾਂ ਹੋਰ ਕੋਈ ਸਾਡਾ ਨਿਸ਼ਾਨਾ ਹੀ ਨਾ ਹੋਵੇ। ਇਹ ਇੱਕ ਸਾਡੀ ਵੱਡੀ ਭੁੱਲ ਹੈ। ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੋ, ਇਹ ਦੱਸੋ ਕਿ ਸਾਡੇ ਜੀਵਨ ਦਾ ਮਨੋਰਥ ਮਾਇਆ ਹੈ ਜਾਂ ਇਸ ਤੋਂ ਪਰੇ ਵੀ ਕੋਈ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਲੋਕ ਦੇ ਵਿੱਚ ਉਪਦੇਸ਼ ਦੇ ਰਹੇ ਹਨ, ਥਾਕੇ ਬਹੁਬਿਧ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ, ਸੰਚ ਸੰਚ ਸਾਕਤ ਮੂਏ, ਨਾਨਕ ਮਾਇਆ ਨਾ ਸਾਥ। ਹਜ਼ੂਰ ਕਹਿੰਦੇ ਨੇ, ਜਿਹੜੇ ਲੋਕ ਮਾਇਆ ਨੂੰ ਆਪਣੇ ਜੀਵਨ ਦਾ ਲਕਸ਼ ਬਣਾ ਲੈਂਦੇ ਨੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਸਾਕਤ ਦਾ ਨਾਮ ਦਿੱਤਾ, ਅਤੇ ਸਾਕਤ ਦਾ ਅਰਥ ਹੈ ਜਿਹੜਾ ਸ਼ਕਤੀ ਦਾ ਉਪਾਸ਼ਕ ਹੈ। ਜਿਹੜਾ ਮਾਇਆ ਦਾ ਚੇਲਾ ਹੈ ਉਸਨੂੰ ਸਾਕਤ ਕਹਿੰਦੇ ਨੇ। ਅਤੇ ਸਾਕਤ ਦਾ ਦੂਜਾ ਅਰਥ ਇਹ ਵੀ ਮਹਾਂਪੁਰ ਕਰਦੇ ਸਨ ਵੀ ਜਿਹੜਾ ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਹੈ, ਜਿਹੜਾ ਪਰਮੇਸ਼ਰ ਦੇ ਨਾਲੋਂ ਵੱਖ ਹੋਇਆ ਹੋਇਆ ਹੈ, ਉਸ ਨੂੰ ਸਾਕਤ ਦਾ ਨਾਮ ਦਿੱਤਾ ਗਿਆ ਹੈ। ਕਿਉਂਕਿ ਜਿਹੜਾ ਮਾਇਆ ਨਾਲ ਜੁੜ ਜਾਂਦਾ ਹੈ ਅਤੇ ਉਹ ਪਰਮੇਸ਼ਰ ਨਾਲੋਂ ਤਾਂ ਟੁੱਟ ਹੀ ਜਾਂਦਾ ਹੈ, ਇੱਕ ਪਾਸੇ ਹੀ ਜੁੜਿਆ ਜਾ ਸਕਦਾ ਹੈ, ਚਾਹੇ ਮਾਇਆ ਨਾਲ ਅਤੇ ਚਾਹੇ ਪਰਮੇਸ਼ਰ ਦੇ ਨਾਲ, ਦੋਵੇਂ ਪਾਸੇ ਨਹੀਂ ਅਸੀਂ ਜੁੜ ਸਕਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਥਾਕੇ ਬਹੁਬਿਧ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਜਿਹੜੇ ਮਾਇਆ ਦੇ ਉਪਾਸ਼ਕ ਨੇ ਸਾਕਤ ਪੁਰਸ਼, ਵੀ ਉਹ ਬਹੁਤ ਤਰ੍ਹਾਂ ਦੀ ਕਾਲਤੇ ਦਾ ਅਰਥ ਹੈ ਘਾਲਣਾ ਕਰਕੇ, ਮਿਹਨਤ ਕਰਕੇ ਥੱਕ ਗਏ ਨੇ, ਭਾਵ ਮਾਇਆ ਦੇ ਲਈ ਬੜਾ ਪਰਿਸ਼ਰਮ ਕਰਦਿਆਂ ਕਰਦਿਆਂ ਹੰਬ ਗਏ ਨੇ। ਤ੍ਰਿਪਤ ਨਾ ਤ੍ਰਿਸ਼ਨਾ ਲਾਥ, ਅਤੇ ਨਾ ਤਾਂ ਉਹਨਾਂ ਦੇ ਮਨ ਨੂੰ ਕਦੇ ਸੰਤੁਸ਼ਟੀ ਮਿਲੀ ਹੈ, ਕਦੇ ਮਨ ਨੂੰ ਰੱਜ ਹੀ ਆਇਆ ਹੈ, ਅਤੇ ਨਾ ਹੀ ਸਤਿਗੁਰੂ ਕਹਿੰਦੇ ਨੇ ਤ੍ਰਿਸ਼ਨਾ ਕਦੇ ਦੂਰ ਹੋਈ ਹੈ। ਅਸੀਂ ਸਾਰੇ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ ਸਕਦੇ ਹਾਂ ਵੀ ਮਾਇਆ ਦੇ ਪਿੱਛੇ ਪੈ ਕੇ ਆਦਮੀ ਥੱਕ ਜਾਂਦਾ ਹੈ, ਟੁੱਟ ਜਾਂਦਾ ਹੈ। ਸਵੇਰ ਦਾ ਗਿਆ ਹਰਲ ਹਰਲ ਕਰਦਾ ਭੱਜਿਆ ਫਿਰਦਾ ਹੈ, ਪੂਰਾ ਸੌਣਾ ਵੀ ਨਹੀਂ ਮਿਲਦਾ। ਪਰ ਠੀਕ ਹੈ, ਮਾਇਆ ਲੋੜ ਵਾਸਤੇ ਸਾਨੂੰ ਜ਼ਰੂਰ ਚਾਹੀਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਇਸ ਮਾਇਆ ਨੂੰ ਪ੍ਰਾਪਤ ਕਰਕੇ ਨਾ ਤਾਂ ਕੋਈ ਤ੍ਰਿਪਤ ਹੋਇਆ ਹੈ ਅਤੇ ਨਾ ਹੀ ਕਿਸੇ ਦੀ ਤ੍ਰਿਸ਼ਨਾ ਦੂਰ ਹੋਈ ਹੈ। ਹਰ ਆਦਮੀ ਮਾਇਆ ਦੇ ਪਿੱਛੇ ਦੌੜਿਆ ਦੌੜਿਆ ਬਸ ਇਉਂ ਹੀ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਭੱਜਿਆ ਫਿਰਦਾ ਹੈ ਵੀ ਮੈਨੂੰ ਹੋ ਇੰਨੀ ਕੁ ਮਿਲ ਜਾਵੇ ਫਿਰ ਤ੍ਰਿਪਤੀ ਆ ਜਾਵੇਗੀ, ਹੋਰ ਅੱਗੇ ਦੌੜਦਾ ਕਹਿੰਦਾ ਹੋਰ ਲੱਖ ਮਿਲ ਜਾਵੇ ਤਾਂ ਤ੍ਰਿਪਤੀ ਆਵੇਗੀ, ਫਿਰ ਕਹਿੰਦਾ ਹੁਣ ਕਰੋੜ ਮਿਲ ਜਾਵੇ ਅਰਬ ਖਰਬ ਮਿਲ ਜਾਵੇ, ਤ੍ਰਿਪਤੀ ਆਉਂਦੀ ਨਹੀਂ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ। ਜਿਵੇਂ ਅੱਗ ਈਂਧਨ ਦੇ ਨਾਲ ਕਦੇ ਵੀ ਨਹੀਂ ਰੱਜ ਸਕਦੀ, ਇਸੇ ਤਰ੍ਹਾਂ ਸਾਡੀ ਤ੍ਰਿਸ਼ਨਾ ਪਦਾਰਥਾਂ ਨਾਲ ਮਾਇਆ ਨਾਲ ਨਹੀਂ ਕਦੇ ਬੁਝ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਸਾਕਤ ਪੁਰਸ਼ ਨੇ ਕਈ ਤਰ੍ਹਾਂ ਦੀ ਮਿਹਨਤ ਅਤੇ ਪਰਿਸ਼ਰਮ ਕਰਦੇ ਕਰਦੇ ਥੱਕ ਗਏ ਨੇ, ਪਰ ਨਾ ਤਾਂ ਉਹਨਾਂ ਨੂੰ ਤ੍ਰਿਪਤੀ ਮਿਲੀ ਹੈ ਅਤੇ ਨਾ ਹੀ ਉਹਨਾਂ ਦੀ ਪਿਆਸ ਬੁਝੀ ਹੈ।
ਸੰਚ ਸੰਚ ਸਾਕਤ ਮੂਏ, ਨਾਨਕ ਮਾਇਆ ਨਾ ਸਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਕਤ ਪੁਰਸ਼ ਤਾਂ ਸੰਚ ਸੰਚ ਮਾਇਆ ਇਕੱਠੀ ਕਰਦੇ ਕਰਦੇ ਮਰ ਗਏ ਨੇ। ਜਿਵੇਂ ਚੂਹਾ ਕਹਿੰਦੇ ਖੁੱਡ ਪਟਦਾ ਪਟਦਾ ਮਰ ਜਾਂਦਾ ਹੈ, ਕਿਸੇ ਕਵੀ ਨੇ ਲਿਖਿਆ ਹੈ ਉਹ ਕਹਿੰਦਾ ਖੋਦਤ ਖੋਦਤ ਮੂਸਾ ਮਰ ਗਿਆ, ਮੌਜ ਲਈ ਭੁਜੰਗੇ ਨੇ। ਭੁਜੰਗ ਕਹਿੰਦੇ ਸੱਪ ਨੂੰ, ਸੱਪ ਆਪਣੀ ਖੁੱਡ ਆਪ ਨਹੀਂ ਪਟ ਸਕਦਾ, ਚੂਹੇ ਖੁੱਡਾਂ ਪਟਦੇ ਨੇ ਅਤੇ ਸੱਪ ਉਹਦੇ ਵਿੱਚ ਜਾ ਕੇ ਵੜ ਜਾਂਦਾ ਹੈ ਅਤੇ ਚੂਹਾ ਉੱਥੋਂ ਡਰਦਾ ਭੱਜ ਜਾਂਦਾ। ਹਜ਼ੂਰ ਕਹਿੰਦੇ ਨੇ ਇਹੀ ਹਾਲਤ ਇਸ ਮਨੁੱਖ ਦੀ ਹੈ, ਇਹ ਮਾਇਆ ਇਕੱਠੀ ਕਰਦਾ ਕਰਦਾ ਮਰ ਜਾਂਦਾ ਹੈ, ਅਤੇ ਪਰ ਮਾਇਆ ਦੀ ਮੌਜ ਲੈਣ ਵਾਲੇ ਪਿੱਛੇ ਹੋਰ ਆ ਜਾਂਦੇ ਨੇ। ਇਹ ਸਾਕਤ ਪੁਰਸ਼ ਮਾਇਆ ਨੂੰ ਇਕੱਠੀ ਕਰਦੇ ਕਰਦੇ ਮਰ ਗਏ, ਨਾਨਕ ਮਾਇਆ ਨਾ ਸਾਥ, ਪਰ ਉਸ ਮਾਇਆ ਨੇ ਭਾਈ ਕਿਸੇ ਦਾ ਸਾਥ ਨਹੀਂ ਦਿੱਤਾ।
ਪੌੜੀ ਥੱਥਾ ਥਿਰ ਕੋ ਨਹੀਂ ਕਾਏ ਪਸਾਰ ਹੋ ਪਾਵ।
ਲਓ ਹੁਣ ਪੌੜੀ ਵਿੱਚ ਥੱਥੀ ਅੱਖਰ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਥਿਰ ਕੋ ਨਹੀਂ ਵੀ ਇਸ ਸੰਸਾਰ ਦੇ ਵਿੱਚ ਕੋਈ ਵੀ ਵਸਤੂ ਕੋਈ ਵੀ ਵਿਅਕਤੀ ਹਮੇਸ਼ਾ ਸਥਿਰ ਰਹਿਣ ਵਾਲਾ ਨਹੀਂ ਹੈ। ਨਾ ਕੋਈ ਆਦਮੀ ਨਾ ਕੋਈ ਪਦਾਰਥ, ਦੁਨੀਆਂ ਵਿੱਚ ਹਮੇਸ਼ਾ ਰਹਿਣ ਵਾਲੀ ਕੋਈ ਚੀਜ਼ ਹੈ ਹੀ ਨਹੀਂ ਹੈ।